नमस्कार, ए आकाशवाणी है। खबरां दे इस बुलेटिन नाल मैं अमन देव। पहला चोण हुई खबरां। प्रधानमंत्री नरेंद्र मोदी ने साइप्रस नाल आर्थिक संबंधां नूं मजबूत करन लई भारत की वचनबद्धता ते जोर दिता है। श्री मोदी अज राजधानी निकोसिया विच साइप्रस के राष्ट्रपति निकोस क्रिस्टोडोलाइट्स नाल गलबात करनगे। गृहमंत्री अमित शाह ने नवी दिल्ली विच केंद्रीय गृह सकत्तर ते होर सीनियर अधिकारियों नाल जनगणना दीआं तैयारियां बारे समीक्षा कीती है। अहमदाबाद विच हवाई जहाज़ हादसे विच डीएनए जांच राहीं गुजरात के साबक मुख्यमंत्री विजय रूपानी समेत 80 मृतकों की पछाण कर ली गई है ते 33 लाशां उन्हां दे परिवारां नूं सौंप दित्तियां गईआं ने। ते ईरान विच वधदे तनाव दरमियान भारतीय विद्यार्थियों नूं सुरक्षित स्थानां ते लिजाया जा रहा है। हुण खबरां विस्थार नाल। प्रधानमंत्री नरेंद्र मोदी ने साइप्रस नाल आर्थिक संबंधां नूं मजबूत करन लई भारत दी वचनबद्धता ते जोर दिता है। साइप्रस ते अपने दौरे दौरान एक व्यापारिक सलाह मशवरे नूं संबोधन करदिआं श्री मोदी ने कहा कि साइप्रस की यह फेरी ते व्यापारिक भाईचारे नाल उन्हां दी गलबात भारत लई साइप्रस नाल आर्थिक संबंधां दी महत्ता नूं दर्शाउंदी है। उन्हां कहा कि साइप्रस लंबे समय तों एक भरोसेमंद भाईवाल रहा है।
साइप्रस लंबे समय से हमारा विश्वसनीय पार्टनर रहा है और भारत में यहाँ से उल्लेखनीय निवेश भी हुआ है। कई भारतीय कंपनियों ने भी साइप्रस को यूरोप का गेटवे के रूप में ही देखा है। आज आपसी व्यापार 150 मिलियन डॉलर पहुंच गया है, लेकिन हमारे रिश्तों की वास्तविक क्षमता इससे बहुत अधिक है।
प्रधानमंत्री ने कहा कि भारत समुद्री ते बंदरगाह विकास ते समुद्री जहाज निर्माण वर्गे खेत्रां वल विशेष ध्यान दे रहा है। श्री मोदी ने कहा कि भारत का सिविल हवाबाजी खेत्र तेजी नाल विकसित हो रहा है। श्री मोदी ने भारत विच बुनियादी सुधारा राही हो रहे बदलाव बारे भी गल की। उन्होंने कहा कि एक राष्ट्र एक टैक्स धारणा तहत वस्तु ते सेवा टैक्स GST लागू किया गया, कारपोरेट टैक्स दरां नूं तर्कसंगत बनाया गया ते बहुत सारे पुराने कानूनां नूं खत्म कर दिता गया है। श्री मोदी ने कहा कि भारत हुण ना सिर्फ कारोबार करन दी सोख ते ध्यान केंद्रित कर रहा सगों कारोबार विच विश्वास नूं मजबूत करन ते वी जोर दे रहा है। प्रधानमंत्री ने कहा कि पिछले 10 सालां विच भारत ने एक डिजिटल क्रांति देखी है ते वित्तीय समावेश एक आलमी मिसाल बन गया है।
भारत की डेमोग्राफिक डिविडेंड और टैलेंट से आप भली भांति परिचित हो और आपकी बातचीत में भी इसका जिक्र हुआ है। पिछले 10 वर्षों में डिजिटल रिवॉल्यूशन आया है, फाइनेंशियल इंक्लूजन एक मिसाल बना है, यूनिफाइड पेमेंट्स इंटरफेस यानी UPI के माध्यम से आज विश्व का 50% डिजिटल ट्रांजेक्शन भारत में होता है। फ्रांस जैसे कई देश इससे जुड़े हैं, साइप्रस को भी इससे जुड़ने के लिए बात चल रही है और मैं इसका स्वागत करता हूं।
प्रधानमंत्री ने कहा कि भारत भविख के बुनियादी ढांचे के विकास विच 100 अरब डॉलर तो वध दा निवेश कर रहा है अते तेजी नाल दुनिया की तीजी सब तो वड्डी अर्थव्यवस्था बनने वल वध रहा है।
भारत में फ्यूचरिस्टिक इंफ्रास्ट्रक्चर के विकास में हम 100 बिलियन डॉलर से अधिक का सालाना निवेश कर रहे हैं। इस वर्ष के बजट में हमने मैन्युफैक्चरिंग मिशन की शुरुआत की है। विश्व में वैक्सीन, जेनरिक मेडिसिन और मेडिकल डिवाइसेज की मैन्युफैक्चरिंग में भारत वर्ल्ड लीडर्स में से एक है।
उन्होंने कहा कि गोलमेज चर्चा दौरान प्राप्त सुझावों नूं नोट किया गया ते कार्य योजना च लागू किया जाएगा। श्री मोदी अज राजधानी निकोसिया विच साइप्रस के राष्ट्रपति निकोस क्रिस्टोडोलाइट्स नाल मुलाकात करनगे। दोवां आगुआं वल्लों सिक्ख्या, डिजिटल भाईवाली अते खेतरी सुरक्षा समेत कई मुद्दिआं ते चर्चा करन दी उम्मीद है। भारत यूरपी संघ भाईवाली अते भारत पछमी एशिया यूरप आर्थिक गलियारे वर्गे मुद्दिआं ते वी चर्चा हो सकदी है। प्रधानमंत्री दी साइप्रस फेरी अज राष्ट्रपति भवन विखे श्री मोदी दे सन्मान विच आयोजित इक दावत नाल खत्म होएगी। साइप्रस तों श्री मोदी कनेडा दे कनानास्किस जाणगे जिथे ओह प्रधानमंत्री मार्क कॉर्नी दे सद्दे ते G7 सम्मेलन विच शामिल होणगे। गृहमंत्री अमित शाह ने कल नवी दिल्ली विच केंद्रीय गृह सकत्तर ते होर सीनियर अधिकारियों नाल जनगणना दीआं तैयारियां बारे समीक्षा कीती। श्री शाह ने एक सोशल मीडिया पोस्ट विच कहा कि जनगणना लई गजट नोटिफिकेशन अज जारी कीता जाएगा। पहली बार इस जनगणना विच जाति जनगणना नूं वी शामिल कीता जाएगा। गृहमंत्री ने कहा कि 34 लाख कंप्यूटर अते सुपरवाइजर अते लगभग 1,30,000 जनगणना कर्मचारी इस मुहिम नूं अत्याधुनिक मोबाइल डिजिटल उपकरणां नाल मुहिम पूरी करनगे। जनगणना दे ਦੋ ਗੇੜ ਹੋਣਗੇ। ਪਹਿਲੇ ਗੇੜ ਵਿੱਚ ਹਰੇਕ ਘਰ ਦੀ ਸਥਿਤੀ, ਜਾਇਦਾਦ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਰਜ ਕੀਤੀ ਜਾਏਗੀ। ਦੂਜੇ ਗੇੜ ਵਿੱਚ ਆਬਾਦੀ ਦੀ ਗਣਨਾ, ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਹਰੇਕ ਵਿਅਕਤੀ ਨਾਲ ਸੰਬੰਧਿਤ ਹੋਰ ਵੇਰਵੇ ਦਰਜ ਕੀਤੇ ਜਾਣਗੇ। ਸਵੈ ਗਣਨਾ ਲਈ ਵੀ ਪ੍ਰਬੰਧ ਕੀਤਾ ਜਾਏਗਾ। ਮਹਾਰਾਸ਼ਟਰ ਦੇ ਪੁਣੇ ਨੇੜੇ ਮਾਵਲ ਇਲਾਕੇ ਵਿੱਚ ਕੱਲ੍ਹ ਇੰਦਰਿਆਣੀ ਨਦੀ ਤੇ ਇੱਕ ਪੁਰਾਣਾ ਪੁਲ ਢਹਿਣ ਕਾਰਨ ਕੁਝ ਸੈਲਾਨੀਆਂ ਦੇ ਡੁੱਬਣ ਦਾ ਖਦਸ਼ਾ ਹੈ। ਹੁਣ ਤੱਕ 4 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। 6 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ 38 ਲੋਕਾਂ ਨੂੰ ਬਚਾ ਲਿਆ ਗਿਆ ਹੈ। ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਹਿਮਦਾਬਾਦ ਵਿੱਚ ਹਵਾਈ ਜਹਾਜ਼ ਹਾਦਸੇ ਦੇ 3 ਦਿਨ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਹਾਦਸੇ ਵਿੱਚ ਮਾਰੇ ਗਏ 80 ਲੋਕਾਂ ਦੀ ਸ਼ਨਾਖਤ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ ਗੁਜਰਾਤ ਦੇ ਸਾਬਕ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਨੇ। ਅਹਿਮਦਾਬਾਦ ਸਿਵਲ ਹਸਪਤਾਲ ਦੇ ਐਡੀਸ਼ਨਲ ਸੁਪਰਡੈਂਟ ਡਾਕਟਰ ਰਜਨੀਸ਼ ਪਟੇਲ ਨੇ ਮੀਡੀਆ ਨੂੰ ਦੱਸਿਆ ਕਿ ਕੱਲ੍ਹ ਰਾਤ ਤੱਕ DNA ਟੈਸਟਿੰਗ ਤੋਂ ਬਾਅਦ 80 ਲਾਸ਼ਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ 33 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ।
जो हमारे पास दर्दी आए थे उनमें से 80 डेड बॉडीज का सिनाप एंड DNA मैचिंग हो गया है। ये सबके सब जो कंफर्म हुए हैं DNA मैचिंग, उनके रिश्तेदार से 100% कांटेक्ट हो गया है। दे हैव रिलेड कि वो उनकी हिसाब से उनका डेड बॉडी लेने के लिए आएंगे। 33 डेड बॉडीज जो थे मैच हुए थे वो सबमिट करके वो ले गए।
ਗੁਜਰਾਤ ਸਰਕਾਰ ਨੇ ਅੱਜ ਸਾਬਕ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਦੇਹਾਂਤ ਤੇ ਰਾਜ ਪੱਧਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਸਨਮਾਨ ਵਿੱਚ ਰਾਜ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਰਾਸ਼ਟਰੀ ਝੰਡਾ ਅੱਧਾ ਚੁੱਕਿਆ ਰਹੇਗਾ। ਉਨ੍ਹਾਂ ਦਾ ਅੰਤਮ ਸੰਸਕਾਰ ਅੱਜ ਸ਼ਾਮੀ ਰਾਜਕੋਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਏਗਾ। ਵਿਜੇ ਰੂਪਾਨੀ 2016 ਤੋਂ 2021 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ। ਇਰਾਨ ਅਤੇ ਇਸਰਾਇਲ ਵਿਚਕਾਰ ਜੰਗ 4ਵੇਂ ਦਿਨ ਵੀ ਜਾਰੀ ਹੈ। ਪੱਛਮੀ ਏਸ਼ੀਆ ਵਿਚ ਟਕਰਾਅ ਨੂੰ ਰੋਕਣ ਲਈ ਅੰਤਰਰਾਸ਼ਟਰੀ ਕੂਟਨੀਤਿਕ ਗਤੀਵਿਧੀਆਂ ਪੂਰੇ ਜ਼ੋਰਾਂ ਤੇ ਨੇ। ਫੌਜੀ ਹਮਲਿਆਂ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਨੇ ਅਤੇ ਭਾਰੀ ਨੁਕਸਾਨ ਹੋਇਆ ਹੈ। ਇਰਾਨ ਨੇ ਇਸਰਾਇਲੀ ਸ਼ਹਿਰਾਂ ਤੇ ਮਿਸਾਈਲ ਹਮਲੇ ਕੀਤੇ ਨੇ। ਹਾਈਫਾ ਉਪਰ ਰਾਕੇਟ ਹਮਲੇ ਵਿਚ ਇਸਰਾਇਲ ਦੀ ਰਾਸ਼ਟਰੀ ਐਮਰਜੈਂਸੀ ਸੇਵਾ ਦੇ 15 ਲੋਕ ਜ਼ਖਮੀ ਹੋ ਗਏ। ਇਸਰਾਇਲੀ ਫੌਜ ਨੇ ਤਹਿਰਾਨ, ਸਿਰਾਜ਼ ਅਤੇ ਇਸਫਹਾਨ ਵਰਗੇ ਸ਼ਹਿਰਾਂ ਵਿੱਚ ਰੱਖਿਆ ਮੰਤਰਾਲੇ ਦੇ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ ਹੈ। ਇਸਰਾਇਲੀ ਫੌਜ ਨੇ ਐਲਾਨ ਕੀਤਾ ਕਿ ਉਸਨੇ ਲੜਾਈ ਸ਼ੁਰੂ ਹੋਣ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਹਮਲੇ ਵਿੱਚ ਪੂਰਬੀ ਇਰਾਨ ਦੇ ਮਸ਼ਹਦ ਹਵਾਈ ਅੱਡੇ 'ਤੇ ਇੱਕ ਰੀਫਿਊਲਿੰਗ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ। ਇਸਰਾਇਲ ਨੇ 250 ਤੋਂ ਵੱਧ ਇਰਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਪਰਮਾਣੂ ਕਮਾਂਡ ਅਤੇ ਕੰਟਰੋਲ ਕੇਂਦਰ ਅਤੇ ਪ੍ਰਮੁੱਖ ਊਰਜਾ ਕੇਂਦਰ ਸ਼ਾਮਲ ਨੇ। ਇਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇੱਕ ਹੰਗਾਮੀ ਸੈਸ਼ਨ ਬੁਲਾਇਆ, ਜਿਸ ਵਿੱਚ ਦੋਹਾਂ ਦੇਸ਼ਾਂ ਨੇ ਇੱਕ ਦੂਜੇ 'ਤੇ ਇਲਜ਼ਾਮ ਲਾਏ। ਯੂਰਪੀ ਆਗੂਆਂ ਨੇ ਕੂਟਨੀਤਿਕ ਹੱਲ ਦੀ ਮੰਗ ਕੀਤੀ ਹੈ, ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਕਰਾਅ ਵਿੱਚ ਉਨ੍ਹਾਂ ਦਾ ਪ੍ਰਭਾਵ ਸੀਮਤ ਹੈ। ਇਸਰਾਇਲ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਰੋਕਣ ਲਈ ਅਮਰੀਕਾ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸਰਾਇਲ ਸਰਕਾਰ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਖਤਮ ਹੋਣ ਤੱਕ ਹਮਲੇ ਰੋਕਣ ਤੋਂ ਇਨਕਾਰ ਕਰ ਦਿੱਤਾ ਹੈ। ਤਹਿਰਾਨ ਵਿੱਚ ਭਾਰਤੀ ਦੂਤਕਾਰ ਇਰਾਨ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੂਤਕਾਰ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਇਰਾਨ ਵਿੱਚ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਹੋਰ ਵਿਹਾਰਕ ਵਿਕਲਪਾਂ 'ਤੇ ਵੀ ਵਿਚਾਰ ਕੀਤੀ ਜਾ ਰਹੀ ਹੈ। ਦੂਤਕਾਰ ਭਾਰਤੀਆਂ ਦੀ ਸੁਰੱਖਿਆ ਲਈ ਭਾਈਚਾਰਕ ਆਗੂਆਂ ਦੇ ਸੰਪਰਕ ਵਿੱਚ ਵੀ ਹੈ। ਇਸਰਾਇਲ ਵਿੱਚ ਭਾਰਤੀ ਦੂਤਕਾਰ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਦੇ ਮੱਦੇਨਜ਼ਰ ਭਾਰਤੀ ਭਾਈਚਾਰੇ ਲਈ ਇੱਕ ਸਲਾਹ ਜਾਰੀ ਕੀਤੀ ਹੈ। ਦੂਤਕਾਰ ਦੀ ਸੋਸ਼ਲ ਮੀਡੀਆ ਪੋਸਟ ਅਨੁਸਾਰ ਤੇਲ ਅਵੀਵ ਵਿੱਚ ਭਾਰਤੀ ਦੂਤਕਾਰ ਭਾਰਤੀ ਮੂਲ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾ ਰਹੇ ਨੇ। ਇਸਰਾਇਲੀ ਅਧਿਕਾਰੀਆਂ ਨਾਲ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਭਾਰਤੀਆਂ ਨਾਲ ਨਿਯਮਿਤ ਤੌਰ 'ਤੇ ਸੰਪਰਕ ਕੀਤਾ ਜਾ ਰਿਹਾ ਹੈ। ਐਮਰਜੈਂਸੀ ਸੰਪਰਕ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਗਏ ਨੇ। ਇਹ ਨੰਬਰ ਨੇ 9725475207011 ਤੇ 9725437839 2। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਪ੍ਰਸ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਹੈ। ਸ੍ਰੀ ਮੋਦੀ ਅੱਜ ਰਾਜਧਾਨੀ ਨਿਕੋਸੀਆ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਗੱਲਬਾਤ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਜਨਗਣਨਾ ਦੀਆਂ ਤਿਆਰੀਆਂ ਬਾਰੇ ਸਮੀਖਿਆ ਕੀਤੀ ਹੈ। ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਵਿੱਚ DNA ਜਾਂਚ ਰਾਹੀਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 80 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ 33 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ 1:10 ਤੇ ਹੋਏਗਾ। ਨਮਸਕਾਰ।